योगनाथ नमो नमस्ते। इस प्रकार भ्रांति से विपरीत भान दिखाकर उस भ्रांति की निवृत्ति का उपाय कहते हैं। एवं श्रुति विचार विचारात प्राग प्राग मैंने एक गेट बंद नहीं किया वो तो गेट बंद करके आया तू
हां
जी बाहर वाला बेटा
हां जी
अच्छा चल ठीक बैठ
इन्हें भी ला देता बगे बड़ा
कोई नहीं आ रहा यार पूरे से जाओ हां जी अच्छा चलो ठीक ठीक है पढ़ाई ठीक जल्दी पुत्र बंद कर दे पुत्र एवं सुरती विचारात प्राग प्राग मैंने पहले प्राग मैंने पहले एवं इस प्रकार सुरति विचारात सुरति के विचार से पहले सुरति तो बाद चाहिए जो कदों आई है बनी ताई थे सृष्टि बनी ते सृष्टि बन तो बाद ही ते जीव उत्पन्न होए ते जीवानु उपदेश देने वास्ते ताई सुरति बनी ते उस तो पहला प्राग एवं सुरति विचारात प्राग जता सद वस्तु भासते विचारेण विपरीते इति ततः तत् चिंत्यताम व्यत की कह रहे हैं एवं श्रुति विचारात प्राग जले पहला प्रकार था पूर्वोक्त मैंने जैसे पहला दस के आए हैं है ना प्रकार से पूर्वोक्त प्रकार से श्रुति के अर्थ विचार से पहले श्रुति का अर्थ विचार करने तो पहले मतलब जो श्रुति वेद की उत्पत्ति नहीं हुई मतलब परले काल ठीक है ना परले काल विच की कह रहे हैं आंदे आ श्रुति के अर्थ विचार से पहले मतलब परले काल में सद वस्तु जथा वास्ते सद वस्तु मैंने ब्रह्म जैसे ब्रह्म जो वस्तु जो सद रूप ब्रह्म जो वस्तु मैंने जो सद वस्तु ब्रह्म भ्रांति से जिस प्रकार अर्थात आकाश आदि रूप से ठीक है वास्ता है तत् वह स्वरूप भ्रांति से विपरीत प्रतीत हुआ स्वरूप अर्थात गगनादि स्वरूप गगन मैंने आकाश विचारेण श्रुति के अर्थ का विचार करने से विप्रियते आकाश आदि रूप से को परित्याग करके साधु रूप ब्रह्म ही हो जाता है कि क्या उन्होंने अंदर जेड़ा आकाश है ठीक है आकाश है ना आकाश नु आपां किदां देख रहे हैं सत ठीक है ते आकाश नु जेड़ा आकाश दे विच सतपना है ना उन्हों हटा के देखो जां इदां करो एक केदे नाल सत प्रतीत हो रहा है ब्रह्म दे नाल सत प्रतीत हो रहा ते ब्रह्म नु निकाल दो ते बाकी की बचेगा कुछ भी नहीं ऐसे हिसाब ना होंदा ऐसे हिसाब ना देखो ठीक है अतः इसलिए जिसलिए सुरति विचार से वस्तु के यथार्थ स्वरूप का दर्शन संभव है जैसे सुरति का विचार करेंगे वो की कहेगी आकाश मिथ्या है ब्रह्म सत है ठीक है और जड़ी यथार्थ वस्तु है उसका स्वरूप का दर्शन संभव है मतलब ब्रह्म का दर्शन अपने आप का इसलिए व्यत चिंत्यताम आकाश का विचार करना चाहिए ऐसे ही आकाश का विचार करना चाहिए कैसे मिथ्यापना ठीक है जी अब विचार का स्वरूप ही हेतु सहित दिखाते हैं। अब कैसे विचार करना चाहिए? उदा विचार कैसे करना चाहिए? अब ये भी सुन लो, व्यत भिन्ने व्यत सती, भिन्ने व्यत मैंने आकाश, व्यत सती शब्द भेदात बुद्धिश्च भेदता वायु आदिषु अनवृत्तम संतु व्योमेति भेदधी। शब्द भेदात, व्यत शब्द तथा सत शब्द के भेद कारण। देखो भी दो प्रकार से समझ लेना, एक पासे लिखा शब्द ब्रह्म शब्द दा नाल, एक नहीं एक पासे लिखा ब्रह्म, एक पासे लिखा है कि आकाश। ये कह रहे हैं ना, देखो व्यत शब्द मैंने आकाश, व्यत शब्द तथा सत शब्द, सत शब्द ब्रह्म, व्यत मैंने आकाश, एक हो गया, एक लिख दिया आप आकाश, एक पासे लिख दिया दूसरे उदे नाल लिख दिया ब्रह्म, की भेद होना च? वो तो अक्षर अक्षर एक ही है, ठीक है ना। इस भेद कारण बुद्धे चा भेदतः, व्यत अर्थात आकाश बुद्धि तथा सत बुद्धि के भेद के कारण भी व्यत सती भिन्ने, आकाश और सत ब्रह्म दोनों भिन्न भिन्न है, शब्द भी भिन्न भिन्न है। आकाश अलग है, ब्रह्म शब्द लिखा अलग है, शब्दों का भी भेद है। एक पासे आकाश लिखा, एक पासे ब्रह्म लिखा है, शब्दों का भी भेद है। और वो सत है, वो मिथ्या है, ठीक है ना, ये भी भेद है। वाजु आदिशु सत अनवृत्तम, वाजु आदि भूतों में सत ब्रह्म, सत वाजु, सत तेज, इस प्रकार से अनुगत भासता है। जेड़ा ब्रह्म है वो कैसे भासता है? वाजु है सत मैंने, देखो ना की करेगा, इस ठीक से समझो, सत ब्रह्म, ठीक है ना, आगे सत वाजु, आगे सत तेज, तेज मैंने अग्नि। जैसे ब्रह्म दी सत्ता, ब्रह्म सत कौन है? ब्रह्म। तो सतपना के विच आ गया, वाजु विच भी आ गया, वो सतपना फिर तेज विच भी आ गया, वो सतपना जल विच भी आ गया, वो सतपना पृथ्वी विच भी आ गया। जैसे की कहने आप, आकाश है, अधिष्ठान ब्रह्म है, आकाश है अपना, है अपना ब्रह्म दा है, वाजु है अपना केदा है ब्रह्म दा, फिर और तेज है, जल है, बस बाकी कोई सत नहीं है, ठीक है ना। व्योम तू ना इति भेद दी ही, और आकाश तो अनुगत नहीं भासता। दूसरी गल ये कि जेड़ा की कह रहे हैं, और आकाश तो अनुगत नहीं भासता, जह जो ज्ञान है सो ही भेद बुद्धि है। ब्रह्म जेड़ा है वो की कह रहे हैं, वो कह रहे हैं जेड़ा ब्रह्म है वो केदे विच, वो सद है, वो वाजु विच भी है, तेज विच भी है, केदे विच पृथ्वी जल सारे विच है, ठीक है ना। ये जेड़े भूत है ये अनुगत नहीं आकाश विच जापदे ब्रह्म विच, ये जेड़े बाकी भूत है ये ब्रह्म दे विच है, ब्रह्म इन्हां च है। आकाश जेड़ा है ये पृथ्वी विच भी है, तेज विच भी है, बाजू विच भी है, ये जेड़े ये आकाश च नहीं है, हाँ
इसे तरह सारे भूत
बस वो सारे च है। ऐसे इधर कहते ना, मैं भगवान कृष्ण गीता में कहते मैं सब दे विच है पर मेरे विच कोई नहीं है, बस उच किदा आजूगा, कोई उच किदा चल जूगा ना, वो व्यापक है। ऐसे जैसे आकाश सारे दे विच है पर आकाश दे विच कुछ भी नहीं, आकाश तो खाली स्थान नु कहते पोल नु, और आकाश तो अनुगत नहीं भासदा। ऐसे जेड़ा आकाश है वो सर्वत्र व्यापक जेड़ा है भूतां दे विच नहीं अनुगत, अनुगत मैंने परोया होया, ओतपोत जिन्हों कहते हैं, जह जो ज्ञान है सो ही भेद बुद्धि है ना, ये जेड़ा ज्ञान है भेद बुद्धि है। पूर्वोक्त प्रकार से सद और आकाश दोनों का भेद सिद्ध करने के पश्चात, एक सद मैंने ब्रह्म और आकाश दोनों का भेद सिद्ध कर देता, उसके पश्चात मैंने बाद च, अब आकाश की सत्ता इस प्रकार की भ्रांति से प्रतीत धर्म धर्मी भाव, एक धर्म हो गया एक धर्मी, धर्म के च रहेगा धर्मी च, कल्ला सोई तू रहेगा। ये पुरुष जड़ा है बंदा जड़ा है ये की है, इनका मांगे धर्मी है, क्यों क्यों धर्मी है, वो धर्म करता है धर्म कार्य करता है, ते वो जड़ा पुरुष हो गया वो हो गया धर्मी, वो जेड़े वो धर्म है जेड़े पुण्य कर्म है वो हो गया धर्म, वो पुरुष विच रहेंगे, वो खाली थोड़ी तुरे फिरेंगे, उन्होंने आसरा चाहिए है। जैसे गुण किच रहेगा गुणी च, गुण कला थोड़ी तुरिया फिरेगा, यही है। ओके, धर्म धर्मी भाव के विचार से वैपरीत्य मैंने उल्टा दिखाते हैं, और श्लोक के उत्तरार्ध से सत से पृथक हुआ भी आकाश घट से भिन्न हुए रूप की न्यायी वास्तव क्यों नहीं होगा, इस आशंका का भी निवारण करते हैं। देखो की कह रहे हैं प्रधान जी, लगी समझ कुछ
शंका करी जो
की शंका करी
आकाश घट से भिन्न
है
कि नहीं, वास्तव में क्यों नहीं होगा,
क्या क्या
सत से अलग जी आकाश,
हाँ
सत तो
अलग हो गया तो फिर तो सत है ही नहीं, फिर सतपना के हो गया, सतपना ब्रह्म का हो गया, वो किच भास रहा आकाश विच, सद वस्तु अधिकृत अधिकृत अधिक वृत्ति, देखो सद वस्तु अधिक वृत्ति त्वात, सद वस्तु जेड़ी है ब्रह्म जेड़ा है वो की है अधिक वृत्ति, मैंने अधिक देश विच व्यापक है, सर्वत्र व्यापक है, आकाश सर्वत्र व्यापक नहीं है, क्यों नहीं भी आकाश का तो अंत ही नहीं है, ब्रह्म च भी नहीं है पर सर्वत्र व्यापक भी नहीं है, क्यों कैसे सुषुप्ति च कि ब्रह्म तो होंगे सुषुप्ति जो गाढ़ निंद्रा च बंदा सौ जाता उदो कुछ दिखाई देता, जे सत हो आकाश उदो भी दिखाई देना चाहिए, ये संसार जे सत हो तो उस समय भी दिखाई देना चाहिए, सत तो है नहीं तो सत जी चीज है सुषुप्ति विच भी है कि जेड़ा मेरा अपना स्वरूप है वो है वो सत है, इसलिए जेड़ा आकाश है ये सर्वत्र व्यापक नहीं है। सद वस्तु अधिक वृत्तित्वात धर्मी व्योम व्योमस्तु धर्मतः दिया सता पृथक पृथक कारे ब्रूही व्योम किम आत्मका किम आत्मकम, देखो की कह रहा है सद वस्तु अधिक वृत्तित्वात, संस्कृत है ना ये थोड़ा सा लगे गए, सत वस्तु मैंने ब्रह्म, सत वस्तु कोई दूसरी चीज नहीं समझ लेना, बार बार कह रहे हैं ना सत वस्तु अधिक वृत्तित्वात, सत स्वरूप ब्रह्म अधिक देश में विद्यमान होने के कारण अर्थात व्यापक होने के कारण धर्मी है, धर्म जेड़ा है वो किथे रहेगा, देखो इदा समझो तुसी ए पुरुष की हो गया धर्मी, ते धर्म किथे रहेगा पुरुष किथे रहेगा, सारे थोड़ी व्यापक रहेगा इथे भी इथे भी इथे भी खाली हृदय विच, सोचो ना धर्म किथे रहेगा अंतःकरण च, धर्म और अधर्म पाप माने पाप और पुण्य किथे रहेंगे अंतःकरण च, अंतःकरण किथे है हृदय च सारे च नहीं ना, तो फिर जेड़ा बाकी शरीर है वो अंतःकरण कितना अधिक व्यापक हो गया, धर्मी जेड़ा है जेड़ा धर्मी है शरीर धर्मी है और पुण्य पाप जेड़े धर्म दे ठीक है, तो वो कितने देश विच रहेंगे जितने देश च अंतःकरण है, फिर देखिए उतने ही रहेंगे बाकी कितनी धर्म बैठा एच भी नहीं है इतने भी नहीं है इतने बाकी कितने नहीं धर्म, तो फिर की हो गया जेड़ा धर्मी है वो अधिक देश वृत्ति हुंदा जेड़ा धर्म है न्यून वृत्ति हुंदा, ठीक है ना, ऐसे जेड़ा ब्रह्म है वो की हो गया धर्मी और आकाश की हो गया धर्म, तो धर्म जेड़ा वो एक देश विच रहेगा सर्वत्र नहीं, किथे चल गया
व्यापक होने के कारण धर्म ही है
आश्रय है यही है ना, व्योम तू धर्मता और व्योम ਆਕਾਸ਼ ਵਿਓਮਾ ਤੂੰ ਧਰਮਤਾ ਔਰ ਆਕਾਸ਼ ਤੋਂ ਧਰਮ ਹੈ ਕਿਉਂਕਿ ਅਲਪ ਦੇਸ਼ ਮੇ ਰਹਿਤਾ ਹੈ। ਆਕਾਸ਼ ਧਰਮ ਹੋ ਗਿਆ, ਹਾਂ ਸਮਝ ਨੀ ਲਓ ਹੈ, ਦੇਖੋ ਵਿਚਾਰ ਕਰੋ ਥੋੜਾ ਪ੍ਰਧਾਨ ਜੀ, ਦੇਖੋ ਨਾ ਹੁਣ ਤੁਸੀਂ ਇਹ ਜੇ ਸਰੀਰ ਧਰਮੀ ਹੋ ਗਿਆ ਤੇ ਜਿਹੜਾ ਆਪਣਾ ਪੁੰਨ ਪਾਪ ਕਰਦੇ ਹੋ ਧਰਮ ਅਧਰਮ ਹੋ ਗਏ, ਉਹ ਕਿੱਥੇ ਰਹਿਣਗੇ? ਅੰਧਾਗਣ ਕਿਤਨਾ ਕਿਤਨਾ ਹੈ ਤੇ ਬਾਕੀ ਜਿਹੜਾ ਸਰੀਰ ਇਹ ਐਸੇ ਹੀ ਜਿਹੜਾ ਹੈ ਨਾ ਉਹ ਬ੍ਰਹਮ ਉਹ ਵਿਆਪਕ ਹੈ। ਇਤਨੇ ਦੇਸ਼ ਵਿੱਚ ਜੈਸੇ ਇਹਦੇ ਦੇਸ਼ ਵਿੱਚ ਅੰਤਾਕਰਨ ਚ ਧਰਮ ਧਰਮ ਹੈ, ਐਸੇ ਹੀ ਉਹਦੇ ਵਿੱਚ ਆਕਾਸ਼ ਹੈ। ਇਹ ਹਿਸਾਬ ਲਗਾ ਲਓ ਉਸ ਬ੍ਰਹਮ ਦੇ ਵਿੱਚ ਆਕਾਸ਼ ਵੀ ਇਤਨਾ ਹੀ ਹੈ ਜੈਸੇ ਸਰੀਰ ਕਿਸੇ ਦੇ ਤਿਲ ਹੁੰਦਾ, ਤਿਲ ਨੀ ਹੁੰਦਾ ਕਾਲਾ ਜਿਹਾ ਕਿਤੇ ਇੱਥੇ ਇੱਥੇ ਕਿਤੇ ਵੀ ਤਿਲ ਹੋਵੇ ਤੇ ਉਹ ਜੈਸੇ ਉਹ ਤਿਲ ਕਾਲਾ ਸਾ ਹੋਤਾ, ਐਸੇ ਹੀ ਇਹ ਉਹਦੇ ਵਿੱਚ ਰਹਿ ਰਿਹਾ ਆਕਾਸ਼ ਵਿਰਾਟ ਸਰੂਪ ਦੇ ਵਿੱਚ। ਵੇਖ ਲਓ ਕਾਸ਼ ਤੋਂ ਧਰਮ ਕਿਉਂਕਿ ਅਲਪ ਦੇਸ਼ ਮੇ ਰਹਿਤਾ ਹੈ। ਦੀਆ ਸਤਹ ਪ੍ਰਿਥਕ ਪ੍ਰਿਥਕ ਕਾਰੇ ਬੁੱਧੀ ਕੇ ਦੁਆਰਾ ਸਤ ਵਸਤੂ ਸੇ ਪ੍ਰਿਥਕ ਕਰ ਲੈਣੇ ਪਰ, ਬੁੱਧੀ ਕੇ ਦੁਆਰਾ ਜਦੋਂ ਸਤ ਵਸਤੂ ਨੂੰ ਅਲੱਗ ਕਰ ਲਿਆ, ਪ੍ਰਿਥਕ ਮੈਨੇ ਅਲੱਗ ਕਰ ਲਿਆ, ਵਿਓਮ ਕਿਮ ਆਤਮਕਮ ਬਰੂਹੀ, ਆਕਾਸ਼ ਦਾ ਫਿਰ ਕਿਆ ਸਰੂਪ ਹੈ ਇਹ ਦੱਸੋ। ਆਂਦਾ ਹੈ ਜਦੋਂ ਆਕਾਸ਼ ਔਰ ਬ੍ਰਹਮ ਦੋਨੋਂ ਮਿਲੇ ਹੋਏ ਹੈ, ਠੀਕ ਹੈ, ਤੇ ਜਦੋਂ ਆ ਬ੍ਰਹਮ ਨੂੰ ਆਕਾਸ਼ ਦੇ ਨਾਲੋਂ ਅਲੱਗ ਜਾਣ ਲਿਆ, ਆਕਾਸ਼ ਦਾ ਸਰੂਪ ਦੱਸੋ ਫਿਰ। ਚੀਜ਼ ਹੀ ਨਹੀਂ ਹੈ ਆਕਾਸ਼ ਨਾਮ ਦੀ, ਕੋਈ ਵਸਤੂ ਨਹੀਂ ਹੈ। ਜੈਸੇ ਪੁਰਸ਼ ਨੂੰ ਅਲੱਗ ਕਰ ਲਓ, ਇਹਦੇ ਧਰਮ ਕਿਹੜੇ ਆ? ਪਾਪ ਪੁੰਨ, ਉਹਨਾਂ ਦੀ ਕਿੰਨੀ ਕੁ ਸੱਤਾ ਹੋਊਗੀ? ਕੁਛ ਵੀ ਨਹੀਂ।
ਜਿੰਨਾ ਚਿਰ ਉਹ ਹੈਗਾ ਜੀ ਉਹਦਾ ਅਧਿਸ਼ਠਾਨ, ਉਹਨਾਂ ਚਿਰ ਉਹ ਹੈ ਨਹੀਂ ਸਮਾਪਤ।
ਹਾਂਜੀ
ਆਪਣੇ ਚ ਵੀ ਜਿੰਨਾ ਚਿਰ ਹੈ ਬ੍ਰਹਮ ਉਹਨਾਂ ਚਿਰ ਸਰੀਰ ਖੜਾ ਹੈ, ਜਿਹਦੇ ਬ੍ਰਹਮ ਖਤਮ ਹੋ ਗਿਆ
ਨਾ? ਬ੍ਰਹਮ ਨਹੀਂ ਖਤਮ ਹੁੰਦਾ, ਬ੍ਰਹਮ ਕਿੱਥੇ ਖਤਮ ਹੋ ਜਾਏ
ਆਪਣੇ ਸਰੀਰ ਚੋਂ?
ਨਹੀਂ ਪ੍ਰਧਾਨ ਜੀ, ਸਰੀਰ ਦੇ ਵਿੱਚੋਂ ਬ੍ਰਹਮ ਨਹੀਂ ਖਤਮ ਹੁੰਦਾ, ਸਰੀਰ ਦੀ ਜਿਹੜੀ ਪ੍ਰਾਰਬਧ ਉਹ ਖਤਮ ਹੋਏਗੀ। ਜਿਹੜੇ ਪਾਪ ਪੁੰਨ ਜੀਵ ਨੇ ਕੀਤੇ ਹੈ ਜਿਹੜੇ ਵੀ, ਉਹ ਜਦੋਂ ਸਮਾਪਤ ਹੋ ਗਏ, ਭੁਗਤ ਗਏ, ਇਹ ਸਾਨੂੰ ਸਰੀਰ ਕਿਉਂ ਮਿਲਿਆ ਹੈ? ਜਿਹੜੇ ਪਿਛਲੇ ਜਨਮ 'ਚ ਆਪਾਂ ਪਾਪ ਅਥਵਾ ਪੁੰਨ ਕੀਤੇ ਉਹਨਾਂ ਨੂੰ ਭੁਗਤਣ ਵਾਸਤੇ ਮਿਲਿਆ, ਜਦੋਂ ਭੁਗਤ ਗਏ ਇੱਕ ਸੈਕਿੰਡ ਵੀ ਨਹੀਂ ਟਿਕੇਗਾ, ਅਤੇ ਬ੍ਰਹਮ ਥੋੜ੍ਹੀ ਵਿੱਚੋਂ ਦੌੜ ਜਾਏਗਾ ਨਿਕਲ ਕੇ? ਸਮਾਨ ਬ੍ਰਹਮ ਤਾਂ ਸਦਾ ਹੀ ਰਹੇਗਾ। ਅੰਤਾਕਰਨ ਜੋ ਚੱਲ ਗਿਆ, ਜਦੋਂ ਅੰਤਾਕਰਨ ਚੱਲ ਗਿਆ, ਉਹ ਜਿੱਥੋਂ ਹੁਣ ਇੱਥੇ ਆਪਾਂ ਸ਼ੀਸ਼ਾ ਰੱਖਿਆ, ਠੀਕ ਹੈ, ਤੇ ਸੂਰਜ ਇੱਧਰ ਆ ਤੇ ਪ੍ਰਤੀਬਿੰਬ ਪੈ ਰਿਹਾ, ਉਹ ਨਿਕਲ ਕੇ ਦੀਵਾਰ ਤੇ ਪੈ ਰਿਹਾ, ਠੀਕ ਆ, ਇਹ ਸ਼ੀਸ਼ਾ ਚੱਲ ਗਿਆ, ਆਪਾਂ ਉੱਧਰ ਲੈ ਗਏ, ਸ਼ੀਸ਼ਾ ਹਟੇਗਾ? ਸੂਰਜ ਤਾਂ ਨਹੀਂ ਹਟੇਗਾ, ਉਹ ਤੇ ਉੱਥੇ ਹੀ ਖੜਾ ਹੈ, ਤੇ ਉਹ ਜਿਹੜਾ ਅੰਤਾਕਰਨ ਦੇ ਵਿੱਚ ਜਿਹੜਾ ਪ੍ਰਤੀਬਿੰਬ ਪੈ ਰਿਹਾ ਉਹ ਕਿਹਦਾ ਪੈ ਰਿਹਾ? ਬ੍ਰਹਮ ਦਾ। ਤੇ ਅੰਤਾਕਰਨ ਜਾਏਗਾ, ਬ੍ਰਹਮ ਤਾਂ ਸਰਵਤਰ ਵਿਆਪਕ ਹੈ ਹੀ। ਬਸ ਸਮਾਨ ਜਿਹੜੀ ਧੁੱਪ ਹੈ ਉਹ ਸਰਵਤਰ ਵਿਆਪਕ ਹੈ। ਦੇਖੋ ਹੁਣ ਇਹ ਕੰਧ ਤੇ ਸੂਰਜ ਦੀ ਧੁੱਪ ਪੈ ਰਹੀ ਹੈ, ਠੀਕ ਹੈ, ਇੱਕ ਆਪਾਂ ਇੱਥੋਂ ਸ਼ੀਸ਼ਾ ਲੈ ਲਿਆ, ਉਹ ਸ਼ੀਸ਼ੇ ਦਾ ਜਿਹੜਾ ਹੈ ਵਾ ਪ੍ਰਤੀਬਿੰਬ ਉਹ ਇੱਥੇ ਪਿਆ ਦੀਵਾਰ ਤੇ, ਦੀਵਾਰ ਤੇ ਦੋ ਧੁੱਪਾਂ ਦੋ ਹੋ ਗਏ, ਇੱਕ ਤੇ ਸਮਾਨ ਧੁੱਪ ਹੋ ਗਈ ਜਿਹੜੀ ਸਰਵਤਰ ਵਿਆਪਕ ਹੈ, ਇੱਕ ਵਿਸ਼ੇਸ਼ ਹੋ ਗਈ, ਉਹ ਜਿਹੜੀ ਵਿਸ਼ੇਸ਼ ਹੈ ਨਾ ਉਹਦੇ ਵਿੱਚ ਹੀ ਚੰਚਲਤਾ ਹੈ। ਬਸ ਤੇ ਬ੍ਰਹਮ ਥੋੜੀ ਕਿਤੇ ਚੱਲ ਗਿਆ, ਬ੍ਰਹਮ ਤੇ ਉੱਥੇ ਹੈ ਹੀ, ਬਸ ਇੰਨਾ ਹੀ ਹੈ। ਹਾਂ ਚਿਦਾਭਾਸ ਜਿਹੜਾ ਉਹ ਹਟ ਗਿਆ ਤੇ ਬਸ, ਬਾਕੀ ਤੇ ਬ੍ਰਹਮ ਤੇ ਸਰਵਤਰ ਹੈ ਹੀ ਹੈ। ਫਿਰ ਤੇ ਕਹਿਣਾ ਉਹ ਛੇਤੀ ਕਰੋ ਬੱਚੇ ਰੋ ਭੁੱਖੇ ਆ, ਫਿਰ ਇੱਦਾਂ ਕਹਿ ਦੇਣਾ ਆਪਾਂ। ਨਾ ਦੇਖੋ ਨਾ ਵੀ ਜਿਹੜਾ ਬ੍ਰਹਮ ਹੈ ਨਾ ਉਹਦਾ ਕਿਤੇ ਆਉਣਾ ਨੀ ਜਾਣਾ ਨੀ, ਉਹ ਕਿਤੇ ਆਇਆ ਨੀ ਕਿਤੇ ਗਿਆ ਨੀ, ਤੇ ਗਿਆ ਕਿਹੜਾ ਫਿਰ? ਅੰਤਾਕਰਨ ਸੂਕਸ਼ਮ ਸਿਰ ਜਾਏਗਾ, ਉਹਦੇ ਵਿੱਚ ਹੀ ਅੰਤਾਕਰਨ ਹੈ, ਉਹ ਜਿੱਥੇ ਜਾਏਗਾ। ਹਾਂ ਜੀ ਭਾਵ ਨੀ ਜਾਂਦਾ, ਹਾਂ ਜੀਵ ਭਾਵ ਤੇ ਹੈ ਹੀ ਨੀ, ਆਪਾਂ ਮੰਨੀ ਬੈਠੇ ਜੀ ਭਾਵ ਤਾਂ ਹੈ ਹੀ
ਨਹੀਂ
ਨਾ, ਫਿਰ ਕੀ ਆ ਨਾ ਖੁੱਲੇ ਤੇ ਫਿਰ ਫਾਇਦਾ ਕੀ ਆ, ਪੜ੍ਹਨ ਬੈਠਣ ਦਾ ਵੀ ਕੀ ਫਾਇਦਾ, ਜੇ ਗੁੰਝਲ ਜੀ ਰਹਿ ਜਾਵੇ ਪੜ੍ਹਨ ਦਾ ਪੁੱਛਣ ਤਾਂ ਹੀ ਤਾਂ ਖੁੱਲੇਗਾ। ਸਾਡੇ ਗੁਰੂ ਜੀ ਪਤਾ ਕੀ ਕਹਿੰਦੇ ਹੁੰਦੇ ਸੀ, ਜੇ ਤੁਸੀਂ ਮੈਨੂੰ ਪੁੱਛੋਗੇ ਨਹੀਂ ਤੇ ਮੈਂ ਸੋਚੂਗਾ ਇਹਨਾਂ ਨੂੰ ਪਤਾ ਹੈ ਤੇ ਮੈਂ ਜਾ ਕੇ ਚੱਲੂਗਾ, ਫਿਰ ਹੋਰ ਕੀ। ਫਿਰ ਆਪਾਂ ਗ੍ਰਿਸ਼ਤੀਆਂ ਕੋ ਪੜ੍ਹੇ ਆ ਪੰਡਤਾਂ ਕੋ, ਤੇ ਉਹ ਉੱਪਰ ਬੈਠੇ ਹੁੰਦੇ ਸੀ, ਆਪਾਂ ਥੱਲੇ ਜਾ ਕੇ ਬਹਿੰਦੇ ਹੁੰਦੇ ਸੀ, ਤੇ ਘਰ ਜਾਣਾ 5-6 ਕਿਲੋਮੀਟਰ ਪੈਦਲ ਚੱਲ ਕੇ ਕਾਸ਼ੀ ਚ, ਸਾਈਕਲ ਵੀ ਨੀ ਸੀ ਹੁੰਦਾ ਉਦੋਂ ਸਾਡੇ, ਤੇ ਇੰਨਾ ਪੈਣਾ ਚੱਲ ਕੇ ਪੰਡਤਾਂ ਨੇ ਉੱਤੇ ਬੈਠੇ ਹੋਣਾ, ਆਪਾਂ ਥੱਲੇ ਬੈਠ ਕੇ ਜਾ ਕੇ ਚੁੱਪ ਕਰਕੇ ਪੜ੍ਹ ਲੈਣਾ। ਇੱਕ ਪੰਡਤ ਨੇ ਮੇਰੇ ਨਾਲ ਸ਼ਰਤ ਰੱਖ ਲਈ, ਕਹਿੰਦੇ ਸਵਾਮੀ ਜੀ ਮੈਂ ਪੜ੍ਹਾਊਂਗਾ ਤੇ ਸਹੀ, ਪਰ ਮੈਂ ਸਵੇਰੇ ਸੁਣੂੰਗਾ, ਮੈਂ 3 ਦਿਨ ਪਾਠ ਪੜ੍ਹਾਊਂਗਾ ਆਪਕੋ, 3 ਦਿਨ ਬਾਅਦ ਮੈਂ ਤੁਹਾਡੇ ਕੋਲ ਸੁਣੂੰਗਾ, ਜੇ ਤੇ ਤੁਸੀਂ ਮੈਨੂੰ ਜਿੱਦਾਂ ਮੈਂ ਤੁਹਾਨੂੰ ਪੜ੍ਹਾਇਆ ਉੱਦਾਂ ਸੁਣਾ ਦਿੱਤਾ ਤੇ ਫਿਰ ਤੁਹਾਡਾ ਪਾਠ ਚਲਾਊਂਗਾ, ਨਹੀਂ ਤੇ ਮੈਂ ਨਹੀਂ ਚਲਾਉਂਦਾ। ਤੇ ਮੈਂ ਚਲੋ 3 ਦਿਨ ਤੇ ਪੜ੍ਹਾਓ, 3 ਦਿਨ ਪੜ੍ਹਾਇਆ ਤੇ 4th ਦਿਨ ਮੈਨੂੰ ਕਹਿੰਦੇ ਹੁਣ ਚੱਲ ਸੁਣਾ। ਉਹ ਮੈਂ ਫਿਰ ਭਗਵਾਨ ਦੀ ਕਿਰਪਾ ਸੀ ਜਿੱਦਾਂ ਫਿਰ ਉਹਨਾਂ ਨੇ ਪੜ੍ਹਾਇਆ ਸੀ ਮੈਂ ਉਹਨਾਂ ਸੁਣਾ ਦਿੱਤਾ, ਫਿਰ ਉਹਨਾਂ ਨੇ ਮੈਨੂੰ ਕਦੀ ਨਹੀਂ ਪੁੱਛਿਆ। ਫਿਰ ਉਹ ਕਹਿੰਦੇ ਚੱਲ ਠੀਕ ਹੈ, ਮੈਂ ਵੀ ਇਹੀ ਚਾਹੁੰਦਾ ਸਾਂ ਵੀ ਮੇਰਾ ਵੀ ਟਾਈਮ ਬਰਬਾਦ ਹੋ ਰਿਹਾ ਤੇ ਤੁਹਾਡਾ ਵੀ ਹੋ ਰਿਹਾ ਹੈ, ਤੇ ਕਮ ਸੇ ਕਮ ਮੇਰੇ ਪੜ੍ਹਾਉਣ ਦਾ ਤੇ ਮੁੱਲ ਮੁੜੇ। ਹੁਣ ਮੈਨੂੰ ਇਤਨਾ ਹੋਇਆ ਵੀ ਮੈਂ ਜਿਹੜਾ ਪੜ੍ਹਾ ਰਿਹਾ ਹਾਂ ਤੁਹਾਡੀ ਸਮਝ ਆ ਰਿਹਾ, ਤੇ ਜੇ ਤੁਸੀਂ ਨਹੀਂ ਬੋਲੋਗੇ ਤਾਂ ਮੈਂ ਵੀ ਇਹੀ ਸਮਝੂਗਾ।
ਹਾਂ,
ਜੇ ਤੁਸੀਂ ਪੁੱਛੋਗੇ ਤੇ ਪੁੱਛਣ ਨਾਲ ਸ਼ੰਕੇ ਨਿਵਰਤ ਹੋ ਜਾਂਦੇ ਬਈ, ਸ਼ੰਕੇ ਵੀ ਨਿਵਰਤ ਹੁੰਦੇ ਆ। ਚਲੋ ਆਬ ਕਿੱਥੋਂ ਚੱਲੇਗਾ ਜੀ?
ਔਰ ਆਕਾਸ਼ ਤੋਂ ਧਰਮ ਹੈ ਕਿਉਂਕਿ ਅਲਪ ਦੇਸ਼ ਮੇ ਰਹਤਾ ਹੈ, ਇਤੋ ਚੱਲਣਗੇ। ਨਹੀਂ ਤਾਂ ਹੋ ਗਿਆ,
ਤੇ ਤਾਂ ਹੋ ਗਿਆ।
ਇਹਲਾ ਬਹਿਰਾ ਚਲੋ ਜੀ, ਪੂਰਵ ਸ਼ਲੋਕ।
ਪੂਰਵ ਸ਼ਲੋਕ ਮੇ ਕਹਾ ਥਾ ਕਿ ਆਕਾਸ਼ ਕਾ ਨਿਰੂਪਣ ਨਹੀਂ ਹੋ ਸਕਦਾ। ਉਹਦਾ ਪਹਿਲਾਂ ਤੁਸੀਂ ਕਹਿ ਸੀ ਆਕਾਸ਼ ਨੂੰ ਦੱਸਿਆ ਨਹੀਂ ਜਾ ਸਕਦਾ, ਹੁਣ ਤੁਸੀਂ ਨਿਰੂਪਣ ਕਰਨ ਲੱਗੇ ਜੀ, ਉਹਦਾ ਦੱਸਣ ਲੱਗੇ ਜੀ, ਹੈ ਨਾ। ਪੂਰਵ ਸ਼ਲੋਕ ਮੇ ਕਹਾ ਥਾ ਕਿ ਆਕਾਸ਼ ਕਾ ਨਿਰੂਪਣ ਨਹੀਂ ਹੋ ਸਕਦਾ, ਇਸ ਪਰ ਪੂਰਵ ਪਕਸ਼ੀ ਕੀ ਸ਼ੰਕਾ ਹੈ ਕਿ ਆਕਾਸ਼ ਕਾ ਨਿਰੂਪਣ ਅਸ਼ਕ ਨਹੀਂ। ਦੇਖੋ ਅਸ਼ਕ ਮਨੇ ਇੱਕ ਹੋ ਸਕਦਾ ਹੈ, ਇਸ ਅਭਿਪ੍ਰੇ ਸੇ ਪੂਰਵ ਪਕਸ਼ੀ ਕਹਤੇ ਹੈ ਕਿ ਔਰ ਸਿਧਾਂਤੀ ਆਕਾਸ਼ ਕਾ ਅਸਤਤਵ ਪ੍ਰਤਿਪਾਦਨ ਕਰਤੇ ਹੈ, ਅਵਕਾਸ਼ ਆਤਮਕਮ ਤਤ ਚੇਦ ਸਤਤਿ ਚਿੰਨ ਚਿੰਤਯਤਾਮ ਭਿੰਨ ਭਿੰਨਮ ਸਤੋ ਸਤਸਚ ਨੇਤੀ ਬਖਸ਼ੀ ਚੇਦ ਵਿਹਤੀ ਵਿਹਤੀ ਸਵਾ। ਕੀ ਕਹਿ ਰਹੇ ਹੈ? ਆਕਾਸ਼ ਅਵਕਾਸ਼ ਆਤਮਕਮ, ਅਵਕਾਸ਼ ਮਣੇ ਪੋਲ, ਅਵਕਾਸ਼ ਆਤਮਕਮ ਆਕਾਸ਼ ਦਾ ਸਰੂਪ ਕੈਸਾ ਹੈ? ਪੋਲ ਖਾਲੀ ਸਥਾਨ ਉਹਨੂੰ ਆਕਾਸ਼ ਕਵਾਂਗੇ। ਆਕਾਸ਼ ਆਪਾਂ ਪੇਂਡੂ ਭਾਸ਼ਾ 'ਚ ਕਿਹਨੂੰ ਕਹਿ ਦਿੰਦੇ? ਉੱਪਰ ਵਾਲੇ ਨੀਲੇ ਨੂੰ। ਆਪਣਾ ਪਿੰਡ ਵਾਲੀ ਭਾਸ਼ਾ 'ਚ ਕਿਹਨੂੰ ਕਹਾਂਗੇ? ਉਹ ਜਿਹੜਾ ਆਕਾਸ਼ ਨੀਲਾ ਨੀਲਾ ਦਿਖਾਈ ਦੇ ਰਿਹਾ ਉਹ ਆਕਾਸ਼ ਹੈ, ਉਹ ਨਹੀਂ। ਇੱਥੇ ਆਕਾਸ਼ ਕਿਹਨੂੰ ਕਹਿ ਰਹੇ ਆ? ਅੱਜ ਇਹਦੇ ਵਿੱਚ ਆਪਾਂ ਘੁੰਮਦੇ ਫਿਰਦੇ ਹਾਂ, ਖਾਲੀ ਥਾਂ ਜਿਹੜਾ ਇਹਨੂੰ ਆਕਾਸ਼ ਕਹਿੰਦੇ ਆ। ਜੇ ਸਾਡੇ ਅੰਦਰ ਖਾਲੀ ਸਥਾਨ ਨਾ ਹੋਵੇ, ਆਕਾਸ਼ ਨਾ ਹੋਵੇ, ਤੇ ਆਪਾਂ ਜਿਹੜਾ ਪਾਣੀ ਪੀਂਦੇ ਹਾਂ, ਭੋਜਨ ਕਰਦੇ, ਉਹ ਕਿੱਥੇ ਜਾਏਗਾ? ਹਵਾ ਵੀ ਸਾਹ ਵੀ ਲੈਂਦੇ, ਖਾਲੀ ਜਗ੍ਹਾ ਨਾ ਹੋਵੇ ਤੇ ਕਿੱਥੋਂ ਜਾਏਗੀ? ਉਹਨੂੰ ਆਕਾਸ਼ ਕਹਿ ਰਹੇ ਇਹ 'ਚ। ਤੁਹਾਨੂੰ ਤਾਂ ਪਤਾ ਹੀ ਹੈ, ਜਿਹੜੇ ਨਏ ਆਏ ਬੰਦੇ ਉਹਨਾਂ ਨੂੰ ਦੱਸ ਰਹੇ ਹਾਂ, ਅਵਕਾਸ਼ ਆਪਾਂ ਨੀਲੇ ਨੂੰ ਕਹੀ ਜਾ ਰਹੇ ਹਾਂ। ਅਵਕਾਸ਼ ਆਤਮਕਮ ਚੇਤ, ਦੇਖੋ ਤਤ ਅਵਕਾਸ਼ ਆਤਮਕਮ ਆਤਮਕਮ ਚੇਤ, ਚੇਤ ਮਨੇ ਜਦੀ ਵਹਿ ਆਕਾਸ਼ ਅਵਕਾਸ਼ ਸਰੂਪ ਹੈ। ਅਵਕਾਸ਼ ਅਵਕਾਸ਼ ਦਾ ਅਰਥ ਕਰ ਰਹੇ ਪੋਲ ਕਾ ਨਾਮ ਅਵਕਾਸ਼ ਹੈ, ਪੋਲ ਪੋਲ ਕਾ ਨਾਮ ਅਵਕਾਸ਼ ਹੈ। ਜਦੀ ਐਸਾ ਕਹਿਤੇ ਹੋ ਤੋ ਤਤ ਅਸਤ ਵਹਿ ਆਕਾਸ਼ ਅਸਤ ਹੈ। ਕਹਿੰਦਾ ਜੇ ਤੁਸੀਂ ਐਸਾ ਕਹਿਤੇ ਹੋ, ਅਵਕਾਸ਼ ਜਿਹੜਾ ਹੈ, ਖਾਲੀ ਸਥਾਨ ਜਿਹੜਾ ਹੈ, ਉਹਦਾ ਨਾਮ ਆਕਾਸ਼ ਹੈ, ਕਹਿੰਦਾ ਫਿਰ ਤੇ ਅਸਤ ਹੀ ਹੈ, ਠੀਕ ਹੈ। ਅਵ ਵਹਿ ਆਕਾਸ਼ ਅਸਤ ਹੈ ਅਰਥਾਤ ਸਤ ਸੇ ਭਿੰਨ ਹੁਆ ਮਿਥਿਆ ਹੈ। ਹੁਣ ਠੀਕ ਸੇ ਸਮਝ ਲੈਣਾ ਕੀ ਕਹਿ ਰਹੇ, ਠੀਕ ਹੈ। ਵੀ ਸੱਤ ਸੇ ਜਿਹੜੀ ਚੀਜ਼ ਭਿੰਨ ਹੋਊਗੀ ਕੀ ਹੋਊਗੀ? ਅਸਤ ਹੋਊਗੀ, ਔਰ ਕੀ ਭਿੰਨ ਹੋਊਗਾ? ਸੱਤ ਸੇ ਸੱਤ ਦਾ ਜਿਹੜਾ ਦੂਜਾ ਦਿਨ ਦਾ ਦੂਜਾ ਪਾਸਾ ਕਿਹੜਾ ਹੈ? ਰਾਤ। ਤੇ ਸੱਤ ਦਾ ਦੂਜਾ ਪਾਸਾ ਕਿਹੜਾ ਹੈ? ਅਸੱਤ। ਇਹੀ ਉਹ ਕਹਿ ਰਿਹਾ, ਠੀਕ ਹੈ ਨਾ। ਜੇ ਤੁਸੀਂ ਆਕਾਸ਼ ਨੂੰ ਕੀ ਕਹਿ ਰਹੇ, ਪੋਲ, ਤੇ ਫਿਰ ਤੇ ਉਹ ਮਿੱਥਿਆ ਹੈ, ਅਸੱਤ ਹੈ। ਇਤੀ ਚਿੰਤਿਆ ਦਾਮ, ਇਸ ਪ੍ਰਕਾਰ ਵਿਚਾਰ ਕਰੋ, ਅਰਥਾਤ ਨਿਸ਼ਚੇ ਕਰੋ। ਕਹਿੰਦਾ ਐਸਾ ਨਿਸ਼ਚੇ ਕਰੋ ਵੀ ਆਕਾਸ਼ ਜਿਹੜਾ ਹੈ ਅਸੱਤ ਹੈ। ਸਤਾ ਭਿੰਨਮ ਅਸੱਤ ਚਾ ਨਾ, ਆਕਾਸ਼ ਸੱਤ ਸੇ ਭਿੰਨ ਹੈ ਔਰ ਸੱਤ ਵੀ ਨਹੀਂ। ਦੇਖੋ, ਆਕਾਸ਼ ਸੱਤ ਸੇ ਭਿੰਨ ਹੈ ਔਰ ਅਸੱਤ ਵੀ ਨਹੀਂ। ਕੀ ਕਹਿ ਰਹੇ? ਹਾਂ, ਸੱਤ ਸੇ ਭਿੰਨ ਵੀ ਹੈ ਔਰ ਅਸੱਤ ਵੀ ਨਹੀਂ ਹੈ। ਇਤੀ ਬਖਸ਼ੀ ਚੇਤ, ਐਸਾ ਜਦੀ ਕਹੋਗੇ ਤੋ ਵਹ ਵਿਆਹਿਤੀ ਤੁਮਹਾਰੇ ਕੋ ਵਿਆਘਾਤ ਦੋਸ਼ ਪ੍ਰਾਪਤ ਹੋਗਾ। ਹੈਂ, ਹਾਂ, ਅਰਥਾਤ ਤੁਹਾਰੇ ਬਚਨ ਵਿਰੋਧ ਦੋਸ਼ ਵਾਲਾ ਹੋਵੇਗਾ। ਅਸੱਤ ਵੀ ਕਹਿ ਰਹੇ ਹੋ ਔਰ ਭਿੰਨ ਵੀ ਨਹੀਂ ਕਹਿ ਰਹੇ ਹੋ, ਅਸੱਤ ਵੀ ਕਹਿ ਰਹੇ ਹੋ। ਸੱਤ ਸੇ ਭਿੰਨ ਕਿਆ ਹੋਗਾ? ਅਸੱਤ। ਤੇ ਤੁਸੀਂ ਆਕਾਸ਼ ਨੂੰ ਸੱਤ ਵੀ ਕਹਿ ਰਹੇ ਹੋ, ਅਸੱਤ ਵੀ ਕਹਿ ਰਹੇ ਹੋ, ਸੱਤ ਸੇ ਭਿੰਨ ਵੀ ਕਹਿ ਰਹੇ ਹੋ। ਨਹੀਂ ਸਮਝ ਲੱਗੀ ਪ੍ਰਧਾਨ ਜੀ? ਨਹੀਂ ਬਣੀ ਤੇ ਬਣਾ ਕੇ ਛੱਡਦੇ ਹੋ। ਦੇਖੋ ਇੱਥੋਂ ਚਲੋ, ਆਕਾਸ਼ ਸੱਤ ਸੇ ਭਿੰਨ ਹੈ। ਸੱਤ ਸੇ ਪਹਿਲਾਂ ਇਹ ਸਮਝੋ, ਇੱਧਰ ਮੇਰੀ ਤਰਫ ਦੇਖੋ, ਸੱਤ ਸੇ ਭਿੰਨ ਕੀ ਹੋਏਗਾ? ਇਹ ਕਹਿਣਾ ਕੀ ਚਾਹ ਰਹੇ ਪਹਿਲਾਂ ਇਹ ਸਮਝ ਲਓ। ਉਹ ਇਹ ਕਹਿਣਾ ਚਾਹ ਰਹੇ ਹੈ, ਤੁਹਾਨੂੰ ਪਹਿਲਾਂ ਇਹਦਾ ਮੂਲ ਅਰਥ ਜਿਹੜਾ ਹੈ ਨਾ ਉਹ ਸਮਝਾਉਂਦਾ। ਉਹ ਇਹ ਕਹਿਣਾ ਚਾਹ ਰਿਹਾ ਹੈ, ਜੈਸੇ ਆਕਾਸ਼ ਕਿਆ ਹੈ? ਸੱਤ ਨਹੀਂ ਹੈ, ਠੀਕ ਹੈ। ਉਹ ਕੀ ਹੋ ਗਿਆ? ਅਸੱਤ। ਉਹ ਇਹ ਕਹਿਣਾ ਚਾਹ ਰਿਹਾ ਹੈ, ਜਿਹੜੀ ਵਸਤੂ ਅਸੱਤ ਹੈ ਉਹ ਦਿਖਾਈ ਨਹੀਂ ਦਿੰਦੀ। ਜੈਸੇ ਸਾਹਿਦ ਸਿੰਘ, ਸਾਹਿਦ ਸਿੰਘ ਕਿਸੇ ਨੇ ਦੇਖਿਆ? ਉਹ ਹੁੰਦੇ ਹੀ ਨਹੀਂ। ਐਸੇ ਜੇ ਆਕਾਸ਼ ਅਸੱਤ ਹੈ, ਉਹ ਅਸੱਤ ਹੈ ਸਾਹਿਦ ਸਿੰਘ, ਠੀਕ ਹੈ। ਐਸੇ ਜੇ ਆਕਾਸ਼ ਅਸੱਤ ਹੈ, ਇਹ ਦਿਖਾਈ ਨਹੀਂ ਦੇਣਾ ਚਾਹੀਦਾ। ਇਹ ਦਿਖਾਈ ਵੀ ਦੇ ਰਿਹਾ ਹੈ, ਫਿਰ ਅਸੱਤ ਕੈਸੇ ਹੋ ਗਿਆ? ਉਹ ਇਹਨੂੰ ਅਨਰਵਚਨੀ ਕਹੇਗਾ, ਉਹ ਇਹਨੂੰ ਅਨਰਵਚਨੀ ਕਹੇਗਾ ਅੱਗੇ ਚੱਲ ਕੇ, ਠੀਕ ਹੈ ਜੀ। ਆਕਾਸ਼ ਸੱਤ ਸੇ ਭਿੰਨ ਹੈ ਔਰ ਅਸੱਤ ਵੀ ਨਹੀਂ ਹੈ। ਇਤੀ ਬਖਸ਼ੀ ਚੇਤ, ਐਸਾ ਜਦੀ ਕਹੋਗੇ ਤੋ ਤਬ ਵਿਹਤੀ ਤੁਮਹਾਰੇ ਕੋ ਵਿਆਗਾ ਦੋਸ਼ ਪ੍ਰਾਪਤ ਹੋਗਾ, ਅਰਥਾਤ ਤੁਹਾਰੇ ਵਚਨ ਵਿਰੋਧ ਦੋਸ਼ ਵਾਲਾ ਹੋਗਾ, ਠੀਕ ਹੈ ਜੀ। ਆਕਾਸ਼ ਸੱਤ ਤੋਂ ਆਕਾਸ਼ ਅਸੱਤ ਹੋ ਤੋ ਉਸਕਾ ਭਾਨ ਨਹੀਂ ਹੋਣਾ ਚਾਹੀਏ, ਫਿਰ ਦਿਖੇ ਨਾ। ਆਕਾਸ਼ ਜੇ ਅਸੱਤ ਹੈ ਉਸਕਾ ਭਾਨ ਨਹੀਂ ਹੋਣਾ ਚਾਹੀਏ। ਐਸੀ ਆਸ਼ੰਕਾ ਕਰਕੇ ਉੱਤਰ ਕਹਤੇ ਹੈ ਕਿ ਬੰਦਿਆ ਪੁੱਤਰਵਤ, ਬੰਦਿਆ ਪੁੱਤਰ ਆਦਿ ਵਤ, ਜੈਸੇ ਬੰਦਿਆ ਕਾ ਪੁੱਤਰ ਹੈ। ਬੰਦਿਆ ਕਾ ਪੁੱਤਰ ਹੁੰਦਾ ਬਈ, ਜੋ ਫਿਰ ਪੁੱਤਰ ਹੈ ਤੇ ਉਹਨੂੰ ਬੰਦਿਆ ਬਾਂਝ ਕਿਹੜਾ ਕਹੇਗਾ? ਬੰਦਿਆ ਮੈਨੇ ਬਾਂਝ। ਜੇ ਬਾਂਝ ਦਾ ਪੁੱਤਰ ਹੋਵੇ ਤੇ ਬਾਂਝ ਕਿਉਂ ਕਹੇਗਾ ਉਹਨੂੰ? ਤੇ ਬਾਂਝ ਦਾ ਪੁੱਤਰ ਨਹੀਂ, ਉਹ ਦਿਖਾਈ ਵੀ ਨਹੀਂ ਦਿੰਦਾ। ਐਸੇ ਜੇ ਆਕਾਸ਼ ਅਸੱਤ ਹੈ ਇਹ ਦਿਖਾਈ ਵੀ ਨਹੀਂ ਦੇਣਾ ਚਾਹੀਦਾ, ਠੀਕ ਹੈ ਜੀ। ਅਤਿਅੰਤ ਅਸੱਤ ਅਥਵਾ ਤੁਛ ਰੂਪ ਆਕਾਸ਼ ਨਹੀਂ ਹੈ। ਕਹਿੰਦਾ ਅਤਿਅੰਤ ਸੱਤ ਨਹੀਂ ਹੈ, ਨਾ ਤੁਛ ਰੂਪ ਕਹਿ ਰਹੇ ਹੈ, ਜਿਸਸੇ ਅਵਕਾਸ਼ ਕੀ ਪ੍ਰਾਪਤੀ ਨਾ ਹੋਵੇ, ਕਿੰਤੂ ਅਤਿਅੰਤ ਅਸੱਤ ਬੰਧਿਆ ਪੁੱਤਰ ਆਦਿ ਕਿਸੇ ਵਿਲੱਖਣ ਹੋਵੇ। ਹੋਣੇ ਹੋਣੇ ਸੇ ਔਰ ਅਨਰਵਚਨੀ ਰੂਪ ਮਿੱਥਿਆ ਹੋਣੇ ਕੇ ਕਾਰਨ ਆਕਾਸ਼ ਕਾ ਭਾਨ ਬਣ ਸਕਦਾ ਹੈ। ਕਹਿੰਦਾ ਆਕਾਸ਼ ਜਿਹੜਾ ਹੈ ਉਹ ਸੱਤ ਅਸੱਤ ਸੇ ਭਿੰਨ ਹੈ, ਨਾ ਸੱਤ ਕਹਿ ਸਕਦੇ ਉਹਨੂੰ ਨਾ ਅਸੱਤ ਕਹਿ ਸਕਦੇ। ਤੇ ਕੀ ਹੋਇਆ ਫਿਰ? ਅਨਰਵਚਨੀ। ਦੇਖਿਆ ਇੱਥੇ ਜ਼ੋਰ ਜ਼ਿਆਦਾ ਲੱਗਦਾ ਨਾ, ਇਸ ਲਈ ਪਹਿਲੀ ਕਥਾ ਜਦ ਜਲਦੀ ਬੰਦ ਕੀਤੀ ਸੀ ਨਾ, ਜਲਦੀ ਤੇ ਨਾ ਵੈਸੇ ਟਾਈਮ ਵੀ ਤਾਂ ਹੋਈ ਗਿਆ ਸੀ। ਚਲੋ ਥੋੜਾ ਜਿਹਾ ਹੋਰ ਚਲਾਉਂਦੇ ਹਾਂ। ਮਿੱਥਿਆ ਹੋਣੇ ਕੇ ਕਾਰਨ ਆਕਾਸ਼ ਕਾ ਭਾਨ ਬਣ ਸਕਦਾ ਹੈ, ਇਸ ਪ੍ਰਕਾਰ ਕਾ ਉੱਤਰ ਕਹਿਣੇ ਕੇ ਅਭਿਪ੍ਰੇ ਸੇ ਮਿੱਥਿਆ ਵਸਤੂ ਕਾ ਲਕਸ਼ਣ ਦ੍ਰਿਸ਼ਟਾਂਤ ਸਹਿਤ ਕਹਿਤੇ ਹੈ। ਕਹਿੰਦੇ ਹੁਣ ਜਿਹੜੀ ਮਿੱਥਿਆ ਵਸਤੂ ਹੈ ਨਾ ਉਹਦਾ ਲਕਸ਼ਣ ਤੁਹਾਨੂੰ ਦੱਸਦੇ ਹਨ ਦ੍ਰਿਸ਼ਟਾਂਤ ਸਹਿਤ।
ਮਿੱਥਿਆ ਕਿਵੇਂ ਹੈ,
ਮਿੱਥਿਆ ਕਿਹਨੂੰ ਕਹਿੰਦੇ ਆ, ਠੀਕ ਹੈ ਨਾ, ਮਿੱਥਿਆ ਕਿਵੇਂ ਹੈ, ਮਿੱਥਿਆ ਕਹਿੰਦੇ ਕਿਹਨੂੰ? ਭਾਤੀ ਤੀ ਚੇਤ ਭਾਤੂ ਨਾਮ ਭੂਸ਼ਣ ਮਾਈ ਕਸਿਆ ਤਤ, ਠੀਕ ਹੈ ਜੀ। ਜਦ ਸਦ ਭਾਸਨਮ ਤਦ ਮਿੱਥਿਆ ਸਵਪਨ ਗਜਾਦੀਵਤ, ਕਹਿੰਦੇ ਤੁਸੀਂ ਸਪਨ ਗਜਾਦੀਵਤ, ਗਜ ਬਣੇ ਹਾਥੀ, ਵੱਤ ਬਣੇ ਤਰ੍ਹਾਂ। ਜਾਂ ਫਿਰ ਸੁਪਨੇ ਵਿੱਚ ਹਾਥੀ ਦੇਖਿਆ, ਉਹ ਸੱਤ ਸੀ ਕਿ ਮਿੱਥਿਆ ਸੀ? ਮਿੱਥਿਆ ਕਦੋਂ ਕਿਹਾ ਤੁਸੀਂ? ਜਾਗ ਕਰ ਕਿਹਾ, ਜਦੋਂ ਸਪਨ ਦੇਖ ਰਹੇ ਉਦੋਂ ਨੀ ਮਿੱਥਿਆ ਉਹ? ਉਦੋਂ ਤੇ ਆਪਾਂ ਡਰ ਕੇ ਦੌੜਦੇ ਹਾਂ ਉੱਤੋਂ। ਜੇ ਮਿੱਥਿਆ ਹੁੰਦਾ ਤਾਂ ਫਿਰ ਦਿਖਾਈ ਕਿੱਦਾਂ ਦਿੰਦਾ ਫਿਰ? ਮਿੱਥਿਆ ਤੇ ਹੁਣ ਜਾਗ ਕਰ ਕਹਿ ਰਹੇ ਆਪਾਂ, ਉਹ ਮਿੱਥਿਆ ਸੀ ਜਦੋਂ ਸਾਨੂੰ ਕੋਈ ਮਾਰ ਰਿਹਾ ਹੋਵੇ ਸੁਪਨੇ ਵਿੱਚ, ਤੇ ਉਹ ਉਦੋਂ ਦੁੱਖ ਨੀ ਹੁੰਦਾ? ਉਦੋਂ ਦੁੱਖ ਵੀ ਹੁੰਦਾ, ਉਦੋਂ ਪੀੜ ਵੀ ਹੁੰਦੀ, ਖੂਨ ਵੀ ਵਗਦਾ ਦਿਸੇਗਾ ਸੱਟ ਲੱਗੀ ਹੋਵੇ ਤੋਂ। ਉਦੋਂ ਸਾਰੇ ਸੱਤ ਸੀ, ਉਹ ਜਗਣੇ ਪਰ ਮਿੱਥਿਆ ਹੋਇਆ ਹੁੰਦਾ। ਵੈਸੇ ਜੇ ਹੁੰਦਾ ਤੇ ਹੁਣ ਜਗਣੇ ਪਰ ਵੀ ਦਿਖਾਈ ਦੇਣਾ ਚਾਹੀਦਾ ਸੀ, ਤੇ ਜੇ ਅਸੱਤ ਹੁੰਦਾ ਤੇ ਫਿਰ ਦਿਖਣਾ ਨੀ ਸੀ ਚਾਹੀਦਾ? ਦਿਖਿਆ ਵੀ ਔਰ ਅਸੱਤ ਵੀ ਹੈ, ਐਸੇ ਹੀ ਇਹ ਆਕਾਸ਼ ਹੈ। ਹੁਣ ਕਿਸੇ ਦੇ ਪੈਸੇ ਪਏ ਬੈਂਕ ਦੇ ਵਿੱਚ ਲੱਖਾਂ ਕਰੋੜਾਂ ਰੁਪਈਆ, ਉਹ ਮਰ ਗਿਆ। ਮਰਨਾ ਤੇ ਸਾਰਿਆਂ ਨੇ ਆਪਣੀ ਆਪਣੀ ਆਜੂ ਭੋਗ ਕਰਕੇ। ਜਿਹਦੇ ਪੈਸੇ ਇੰਨੇ ਪਏ ਸੀ ਉਹ ਮਰ ਗਿਆ, ਉਹ ਆ ਕੇ ਬੈਂਕ ਚੋਂ ਪੈਸੇ ਲੈ ਸਕਦਾ? ਕਿਸੇ ਨੂੰ ਸਪਨ ਦੇ ਵਿੱਚ ਬੜਾ ਧਨ ਮਿਲਿਆ ਤੇ ਜਗਣੇ ਪਰ ਉਹ ਧਨ ਕਿੱਥੇ ਗਿਆ? ਜਗਣੇ ਪਰ ਉਹ ਧਨ ਲੈ ਸਕਦਾ? ਜੈਸੇ ਉਹ ਜਗਣੇ ਪਰ ਉਹ ਧਨ ਨਹੀਂ ਲੈ ਸਕਦਾ, ਐਸੇ ਬੈਂਕ ਦੇ ਵਿੱਚ ਜਿਹੜਾ ਰੱਖਿਆ ਮਰ ਕਰਕੇ ਉਹ ਵੀ ਨਹੀਂ ਲੈ ਸਕਦਾ, ਤੇ ਦੋਨੋਂ ਸੰਸਾਰ ਕੈਸੇ ਹੋਏ? ਐਸੇ ਜਗ ਕੋ ਜਾਣ, ਜੈਸੇ ਸੁਪਨਾ ਔਰ ਸੁਪਨੇ ਦਾ ਦੇਖਣਾ ਇਹ ਸੰਸਾਰ, ਐਸੇ ਸੰਸਾਰ ਦੀ ਤੁਲਨਾ ਕਰੋ ਤੇ ਦੋਨੋਂ ਇੱਕ ਹੀ ਲੱਗਣਗੇ, ਇਹ ਵੀ ਮਿੱਥਿਆ ਹੈ ਉਹ ਵੀ ਮਿੱਥਿਆ ਹੈ। ਹੁਣ ਆਪਾਂ ਕੈਸੇ ਸਮਝ ਰਹੇ ਇਹਨੂੰ? ਸਪਨ ਨੂੰ ਜਦੋਂ ਦੇਖਦੇ ਉਦੋਂ ਸੱਤ ਹੀ ਸਮਝਦੇ ਹਾਂ, ਜਦ ਜਾਗਣ ਤੇ ਆਪਾਂ ਲਾਈਨ ਲਾਇਆ ਸਗੋਂ ਹੱਸੀ ਆਊਗਾ ਆਪਣੇ ਤੇ, ਮੈਂ ਉਦੋਂ ਕੀ ਕਰਦਾ ਸੀ? ਅਸਲੀ ਪਤਾ ਅੱਖ ਖੁੱਲੀ ਆਪਾਂ ਕਿਹਨੂੰ ਕਹਿੰਦੇ ਆ? ਅੱਖ ਖੁੱਲੀ ਤਾਂ ਮਿੱਥਿਆ ਦਿਸੇਗਾ ਇਹ, ਜਦੋਂ ਅੱਖ ਖੁੱਲ ਗਈ ਉਦੋਂ ਇਹ ਮਿੱਥਿਆ ਦਿਸੇਗਾ, ਜਦੋਂ ਅੱਖ ਖੁੱਲ ਗਈ ਮੈਨੂੰ ਗਿਆਨ ਹੋ ਗਿਆ ਉਦੋਂ ਫਿਰ ਮਿੱਥਿਆ ਦਿਸੇਗਾ, ਫਿਰ ਮਿੱਥਿਆ ਹੋਏਗਾ। ਪਤਾ ਨੀ ਬਸ ਕਰੇ, ਚਲੋ ਇਹਦਾ ਅਰਥ ਕਰ ਹੀ ਲੈਂਦੇ
ਹਾਂ,
ਸਲੋਕ ਤੇ ਹੋਈ ਗਿਆ, ਹੁਣ ਇਹਦਾ ਅਰਥ ਕਰ ਹੀ ਲੈਂਦੇ ਹਾਂ। ਭਾਤੀ ਤੀ ਚੇਤ, ਆਕਾਸ਼ ਵਾਸਤਾ ਹੈ, ਭਾਤੀ ਬਣੇ ਅਸਤੀ ਭਾਤੀ ਪ੍ਰੀਏ, ਭਾਤੀ ਉਹ ਹੈ। ਹਾਂਜੀ, ਭਾਤੀ ਇਤੀ ਚੇਤ, ਆਕਾਸ਼ ਵਾਸਤਾ ਹੈ ਅਤਾ ਅਸਤ ਨਹੀਂ, ਇਸ ਪ੍ਰਕਾਰ ਜਦੀ ਕਹੋ ਕਹਿਤੇ ਹੋ ਤੋ ਭਾਤੂ ਨਾਮ ਬੇਸਕ ਪ੍ਰਤੀਤੀ ਹੋਣੇ, ਬੇਸਕ ਪ੍ਰਤੀਤੀ ਹੋਵੇ, ਕਹਿੰਦਾ ਬੇਸ਼ਕ ਪ੍ਰਤੀਤੀ ਹੋਵੇ, ਤਤ ਮਾਈਕਸਿਆ ਭੂਸ਼ਣਮ, ਅਸਤ ਹੋਣਾ ਹੋਤਾ ਹੁਆ ਪ੍ਰਤੀਤ ਹੋਣਾ ਮਾਈਕ੍ਰਿਤ ਪਦਾਰਥ ਕਾ ਗੁਣ ਵੀ ਹੈ, ਕਹਿੰਦਾ ਮਾਇਆ ਦਾ, ਹਾਂ ਜਿਹੜਾ ਮਾਇਆ ਮਾਇਆ ਦਾ ਪਦਾਰਥ ਹੈ ਨਾ, ਉਹ ਨਾ ਹੁੰਦਾ ਹੋਇਆ ਵੀ ਦਿਖਾਈ ਦੇਗਾ, ਦਿਖਾ ਦੇਣਾ। ਹੁਣ ਰੱਸੀ ਦੇ ਵਿੱਚ ਸੱਪ ਹੈ ਤੂੰ ਨਹੀਂ, ਪਰ ਉਹਨੇ ਦਿਖਾ ਦਿੱਤਾ, ਉਹਨੇ ਸਿੱਪੀ ਵਿੱਚ ਚਾਂਦੀ ਤਾਂ ਨਹੀਂ ਹੈ ਨਾ, ਪਰ ਉਸਨੇ ਦਿਖਾ ਦਿੱਤੀ ਹੈ, ਇਹ ਮਾਇਆ ਦਾ ਗੁਣ ਹੈ, ਇਹ ਮਾਇਆ ਕਾ ਪਦਾਰਥ ਕਾ ਗੁਣ ਵੀ ਹੈ। ਜਦ ਅਸਤ ਭਾਸਨਮ, ਜੋ ਵਸਤੂ ਵਾਸਤਵ ਮੇਂ ਨਹੀਂ ਹੋਤੀ ਹੋਈ ਵੀ ਪ੍ਰਤੀਤ ਹੋਤੀ ਹੈ, ਤਤ ਮਿੱਥਿਆ, ਜਿਹੜੀ ਵਸਤੂ ਵਾਸਤਵ ਮੇਂ ਨਾ ਹੁੰਦੀ ਹੋਵੇ ਵੀ ਪ੍ਰਤੀਤ ਹੋਵੇ, ਤਤ ਮਿੱਥਿਆ, ਉਹ ਮਿੱਥਿਆ ਹੀ ਹੁੰਦੀ ਹੈ। ਠੀਕ ਹੈ, ਵਹ ਵਸਤੂ ਮਿੱਥਿਆ ਹੀ ਹੋਤੀ ਹੈ। ਸਵਪਨ ਗਜਾਦੀਵਤ, ਸਵਪਨ ਮੇਂ ਦ੍ਰਿਸ਼ ਹਸਤੀ ਆਦਿ ਕੀ ਨਿਆਈ, ਜੈਸੇ ਦ੍ਰਿਸ਼ ਮਣੇ ਸਵਪਨ ਮੇਂ ਦੇਖਿਆ ਹੋਇਆ ਹਾਥੀ, ਉਹਦੀ ਤਰ੍ਹਾਂ ਜੈਸੇ ਸਵਪਨ ਮੇਂ ਬਾਸਮਾਨ ਹਸਤੀ ਹਸਤੀ ਮਣੇ ਹਾਥੀ, ਹਸਤੀ ਆਦਿ ਨਾ ਹੋਤੇ ਹੋਏ ਪ੍ਰਤੀਤ ਹੋਤੇ ਹੈ। ਤੁਸੀਂ ਸਪਨ ਕਿੱਥੇ ਦੇਖਦੇ ਜੇ? ਦੇਖੋ ਸਪਨ ਜਦੋਂ ਮਨ ਜਿਹੜਾ ਹੈ ਨਾ, ਮਨ ਇੱਕ ਹਿਤਾ ਨਾਮ ਦੀ ਇੱਥੇ ਨਾੜੀ ਹੁੰਦੀ ਕੰਠ ਵਿੱਚ, ਹਿਤਾ ਨਾਮ ਦੀ ਨਾੜੀ ਦੇ ਵਿੱਚ ਜਦੋਂ ਪ੍ਰਵੇਸ਼ ਕਰੇਗਾ ਮਨ ਤਾਂ ਸਪਨ ਆਏਗਾ, ਨਹੀਂ ਤਾਂ ਸਪਨ ਨਹੀਂ ਆਏਗਾ। ਤੇ ਜਦੋਂ ਹਿਤਾ ਉਹ ਹੁੰਦੀ ਕਿਦੀਆਂ ਵਾਲ ਦੇ ਸੌ ਭਾਗ ਦੇ ਬਰਾਬਰ, ਇਤਨੀ ਸੂਖਸ਼ਮ ਨਾੜੀ ਹੁੰਦੀ ਹੈ, ਤੇ ਮਨ ਕਿਤਨਾ ਸੂਖਸ਼ਮ ਹੋ ਗਿਆ ਇਹ ਲਗਾਓ ਹਾਂ ਤੁਸੀਂ ਹਿਸਾਬ। ਉਹਦੇ ਵਿੱਚ ਮਨ ਜਦੋਂ ਪ੍ਰਵੇਸ਼ ਕਰੇਗਾ ਤਾਂ ਫਿਰ ਸਪਨਾ ਆਏਗਾ, ਉਹਦੇ ਵਿੱਚ ਹਾਥੀ ਕਿੱਥੋਂ ਆ ਗਿਆ? ਉਹਦੇ ਵਿੱਚ ਹੱਥ ਕਿਤੋਂ ਆ ਗਿਆ ਸੀ? ਇਹਦੇ ਮਿੱਥਿਆ ਹੈ, ਇਸ ਲਈ ਮਿੱਥਿਆ। ਉਸੀ ਪ੍ਰਕਾਰ ਆਕਾਸ਼ ਆਦਿ ਵੀ ਵਾਸਤਵ ਮੈਂ ਨਹੀਂ ਹੈ, ਪਰੰਤੂ ਵਾਸਤੇ ਹੈ, ਇਸ ਲਈ ਮਿੱਥਿਆ ਹੈ। ਜੋ ਜੋ ਦੋ ਪਦਾਰਥ ਨਿਯਮ ਸੇ ਸਾਥ ਹੀ ਸਾਥ ਪ੍ਰਤੀਤੀ ਕੇ ਵਿਸ਼ੇ ਹੋਤੇ ਹੈ, ਜੈਸੇ ਸੱਤ ਆਕਾਸ਼, ਉਸਕਾ ਭੇਦ ਲੋਕ ਮੈਂ ਨਹੀਂ ਦੇਖਨੇ ਮੈਂ ਆਤਾ, ਐਸਾ ਆਕਾਸ਼ ਕਾ ਸਮਾਧਾਨ ਕਹਿਤੇ ਹੈਂ। ਅਬ ਐਸੀ ਅਸ਼ੰਕਾ ਕਾ ਸਮਾਧਾਨ, ਅਸ਼ੰਕਾ, ਹਾਂ ਜੀ, ਅਸ਼ੰਕਾ ਕੱਲ ਨੂੰ ਚੱਲੇਗੀ।
Thank you.